ਅੱਜ ਅਸੀਂ ਗੁਰੂ ਪਾਤਸ਼ਾਹ ਦੀ ਕਿਰਪਾ ਦਾ ਸਦਕਾ 21 ਨੰਬਰ ਪੌੜੀ ਅਤੇ ਸਲੋਕਾਂ ਦੀ ਵਿਚਾਰ ਕਰਾਂਗੇ। ਸਲੋਕ ਮਹਿਲਾ ਦੂਜਾ। ਏਕ ਨੇਹੀ ਆਸ਼ਕੀ ਦੂਜੇ ਲੱਗੇ ਜਾਏ, ਨਾਨਕ ਆਸ਼ਕ ਕਾਂਡੀਐ ਸਦ ਹੀ ਰਹਿ ਸਮਾਏ। ਚੰਗੇ ਚੰਗਾ ਕਰ ਮੰਨੇ, ਮੰਦੇ ਮੰਦਾ ਹੋਏ, ਆਸ਼ਕ ਇਹ ਨਾ ਆਖੀਐ ਜੇ ਲਿਖੇ ਵਰਤੈ ਸੋਏ। ਆਸ਼ਕ ਸ਼ਬਦ ਆਮ ਤੌਰ ਤੇ ਸਾਡੇ ਸਮਾਜ ਵਿੱਚ ਵਰਤਿਆ ਜਾਂਦਾ ਹੈ, ਔਰ ਆਸ਼ਕ ਕਿਸ ਨੂੰ ਕਹਿੰਦੇ ਨੇ ਜਿਹੜਾ ਇਸ਼ਕ ਕਰੇ। ਇਸ਼ਕ ਦੋ ਤਰ੍ਹਾਂ ਦਾ ਹੈ, ਇੱਕ ਹੈ ਇਸ਼ਕ ਮਜਾਜ਼ੀ, ਇੱਕ ਹੈ ਇਸ਼ਕ ਹਕੀਕੀ। ਹਕੀਕੀ ਦਾ ਮਤਲਬ ਹੈ ਜਿਹੜਾ ਹੱਕ ਸੱਚੇ ਪਰਮਾਤਮਾ ਨਾਲ ਕੀਤਾ ਜਾਏ ਉਹਨੂੰ ਇਸ਼ਕ ਹਕੀਕੀ ਕਹਿੰਦੇ ਨੇ, ਔਰ ਜਿਹੜਾ ਸੰਸਾਰੀ ਗੱਲਾਂ ਤੇ ਸੰਸਾਰੀ ਚੀਜ਼ਾਂ ਦਾ ਪਿਆਰ ਹੈ ਇਹ ਇਸ਼ਕ ਮਜਾਜ਼ੀ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸਲੋਕ ਹੁਣ ਸਾਡੇ ਸਨਮੁਖ ਆ ਰਹੇ ਨੇ, ਇਹਨਾਂ ਸਲੋਕਾਂ ਦੀ ਵਿਆਖਿਆ ਕਰਨ ਵਾਸਤੇ ਅਸਲ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜਿਹੜਾ ਜੀਵਨ ਹੈ ਉਹਦੇ ਉੱਤੇ ਇੱਕ ਪੰਛੀ ਝਾਤ ਮਾਰਨੀ ਪਵੇਗੀ, ਨਹੀਂ ਤੇ ਉਹਨਾਂ ਦੇ ਇਹ ਜਿਹੜੇ ਕਥਨ ਨੇ ਇਹ ਸਾਨੂੰ ਚੰਗੀ ਤਰ੍ਹਾਂ ਸਮਝ ਨਹੀਂ ਆਉਂਦੇ। ਆਪ ਸਾਰਿਆਂ ਨੂੰ ਪਤਾ ਹੈ ਕਿ ਇਹਨਾਂ ਦਾ ਪਹਿਲਾ ਨਾਮ ਭਾਈ ਲਹਿਣਾ ਸੀ, ਇਹ ਪਿੰਡ ਖਡੂਰ ਦੇ ਰਹਿਣ ਵਾਲੇ ਸਨ। ਇਹਨਾਂ ਦੇ ਪਿਤਾ, ਇਹਨਾਂ ਦਾ ਪਰਿਵਾਰ ਦੇਵੀ ਦਾ ਉਪਾਸ਼ਕ ਸੀ, ਤੇ ਆਪਣੇ ਪਿਤਾ ਜੀ ਤੋਂ ਬਾਅਦ ਇਹ ਵੀ ਉਸੇ ਤਰ੍ਹਾਂ ਹਰ ਸਾਲ ਦੇਵੀ ਦੇ ਸੰਗ ਨੂੰ ਨਾਲ ਲੈ ਕੇ ਜਵਾਲਾ ਦੇਵੀ ਦੀ ਯਾਤਰਾ ਕਰਨ ਜਾਂਦੇ ਸਨ। ਸਾਲਾਂ ਸਾਲ ਤੋਂ ਉਹਨਾਂ ਦਾ ਇਹ ਨਿਯਮ ਨਿਭ ਰਿਹਾ ਸੀ। ਇੱਕ ਦਿਨ ਕੀ ਹੋਇਆ, ਖਡੂਰ ਦੇ ਅੰਦਰ ਜਗਰਾਤਾ ਹੋ ਰਿਹਾ ਸੀ ਦੇਵੀ ਦਾ। ਇਹ ਕਿਉਂਕਿ ਮੁੱਖ ਭਗਤ ਦੇਵੀ ਦੇ ਸਨ, ਇਹ ਵੀ ਉਹਦੇ ਵਿੱਚ ਸ਼ਾਮਲ ਸਨ। ਸਾਰੀ ਰਾਤ ਜਗਰਾਤੇ ਵਿੱਚ ਭੇਟਾ ਗਾਉਂਦੇ ਰਹੇ। ਸਵੇਰੇ ਜਦੋਂ ਅੰਮ੍ਰਿਤ ਵੇਲਾ ਹੋਇਆ, ਥੋੜ੍ਹਾ ਜਿਹਾ ਸਰੀਰ ਵਿੱਚ ਆਲਸ ਆਇਆ, ਅਤੇ ਉਸ ਆਲਸ ਦੇ ਕਾਰਨ ਇਹ ਜਗਰਾਤੇ ਵਿੱਚੋਂ ਉੱਠ ਕੇ ਖੁੱਲ੍ਹੀ ਹਵਾ ਵਿੱਚ ਆ ਗਏ, ਜਾਂ ਆਪਣੀ ਸਰੀਰਕ ਕਿਰਿਆ ਸੋਧਣ ਵਾਸਤੇ ਆ ਗਏ। ਇਸੇ ਨਗਰ ਦੇ ਅੰਦਰ ਇੱਕ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਬਹੁਤ ਪ੍ਰੇਮੀ ਗੁਰਸਿੱਖ ਰਹਿੰਦਾ ਹੈ, ਜਿਹਦਾ ਨਾਮ ਹੈ ਭਾਈ ਜੋਤ। ਜਦੋਂ ਭਾਈ ਲਹਿਣਾ ਜੀ ਭਾਈ ਜੋਤ ਦੇ ਘਰ ਕੋਲੋਂ ਲੰਘਣ ਲੱਗੇ, ਤੇ ਭਾਈ ਜੋਤ ਦੀਵੇ ਦੀ ਲੋ ਵਿੱਚ ਲਿਖੇ ਹੋਏ ਗੁਰਬਾਣੀ ਦੇ ਸ਼ਬਦ ਪੜ੍ਹ ਰਹੇ ਸਨ। ਕਹਿੰਦੇ ਨੇ ਉਸ ਵੇਲੇ ਉਹ ਇਸ ਪੌੜੀ ਦਾ ਪਾਠ ਕਰ ਰਹੇ ਸਨ, ਜਿਤ ਸੇਵਿਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਾ ਕਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨ ਕੀ ਚਈ ਦੇ ਲੰਮੀ ਨਜ਼ਰ ਨਿਹਾਲੀ ਹੈ, ਜਿਉਂ ਸਾਹਿਬ ਨਾਲ ਨਾ ਹਾਰੀ ਹੈ ਤੇ ਵੇਹਾ ਪਾਸ਼ਾ ਟਾਲੀ ਹੈ ਕਿਛ ਲਾਹੇ ਉੱਪਰ ਕਾਲੀ। ਕਿਉਂਕਿ ਬਾਣੀ ਵਿੱਚ ਲਿਖਿਆ ਹੈ ਕਬੀਰ ਸਤਿਗੁਰ ਸੂਰ ਮੇ ਬਾਹਾ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਭਰਿਆ ਪਰਾ ਕਰੇ ਜੇ ਛੇਕ। कबीर गूंगा हुआ बावरा, बहरा हुआ कान, पांवों ते पिंगल भया मारिया सतगुर बाण, हर प्रेम बाणी मन मारिया, अणियाले अणिया राम राजे, जिस लागी पीर परम की सो जाने जरिया। जीवन मुकत सो आखी है, मर जीवे मरिया, नानक सतगुर मेल हर जग दुत्र तरिया। ये बाणी दे बोला नहीं पाई लैणा जी दे हिरदे विच कुछ ऐसा असर कीता कि ए भाई जोत जी दे कोल जा बैठे। जिनी देरों बाणी पढ़ते रहे ए बाणी सुनते रहे। जदों उन्होंने बाणी का पाठ समाप्त किया ते बड़ी निम्रता नाल हाथ जोड़ के कहन लगे, भाई जोत जी ए बाणी किसती पढ़ रहे? भाई जोत जी ने कहा, ये बाणी गुरु नानक देव जी दी है। वो किथे रहिंदे हन? ध्यान ना ना होवे ते कई बारी साडे कोल कोई रहिंदा होवे तां वी नहीं सानू ध्यान आउंदा। इहदा मतलब गुरु नानक पातशाह भी संसार विच ही विचर रहे सन, लोकां नू उतार रहे सन, ते भाई लैणा जी भी इत्थे ही सन, पर उहनां नू कोई पता नहीं सी, क्योंकि उन्हों का ध्यान तो देवी माता की पूजा पर। मैं उन्हें माड़ा चंगा नहीं कह रहा, भाव उन्होंने उधर लगन लगी हुई सी। कहन लगे, भाई जोत जिन्हों की इन्नी प्यारी मिठी बाणी है, जिहड़ी जीवन विच एडा वड्डा इनकलाब लिया सकती है, वह कित्थे रहिंदी? तो भाई जोत जी ने गुरु नानक देव जी का टिकाणा दस्या कि वह करतारपुर रावी के कंडे उत्थे विराजते। लो इथों लगन लगी, इथों खिच पई, ते मन विच निश्चा कर लिया कि ऐतकी जदों जाना है ना देवी माता की यात्रा ते दर्शन कर, ते करतारपुर होके जाना है, गुरु जी के दर्शन करके जाना। उस वेले तक लोग नानक तपा जी भी कहते सन। गल की समा आ गया, मेल भी उदों ही होंदा, पूर्व कर्म अंकुर जब प्रगट, भेट्यो पुरख रसक बैरागी, मिट्यो अंधेर मिलत हर नानक, जन्म जन्म की सोई जागी। अज भाई लैणा जी अपने संग दे मुखी हन, संगत नू नाल लेके ज्वाला देवी दी यात्रा ते जा रहे। जदों करतारपुर दे नेड़े पहुंचे ते इन्हां ने अपने संगियां नू कहा, भाई इत्थे तुसी रुक जाओ, इस नगर विच नानक तपा जी रहिंदे ने, मैं उन्हां दे दर्शन करके आवांगा। ਤੁਹਾਨੂੰ ਪਤਾ ਕਿ ਪਹਿਲਾਂ ਲੋਕ ਘੋੜੀਆਂ ਤੇ ਸਫ਼ਰ ਕਰਦੇ ਸਨ, ਸਭ ਤੋਂ ਵਧੀਆ ਸਵਾਰੀ ਦਾ ਸਾਧਨ ਘੋੜੀਆਂ ਸਨ, ਜਾਂ ਕੁਝ ਅਮੀਰ ਲੋਕ ਰੱਥਾਂ ਤੇ ਸਫ਼ਰ ਕਰਦੇ ਸਨ, ਤੇ ਆਮ ਲੋਕ ਵਿਚਾਰੇ ਪੈਦਲ ਹੀ ਕਰਦੇ ਸਨ। ਇਹਨਾਂ ਨੇ ਆਪਣੀ ਘੋੜੀ ਦੀ ਵਾਗ ਕਰਤਾਰਪੁਰ ਵੱਲ ਮੋੜੀ ਤੇ ਕੁਦਰਤ ਦੀ ਨੇਤ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਖੇਤਾਂ ਵਿੱਚ ਕੁਝ ਖੇਤੀ ਦਾ ਕੰਮ ਕਰਾ ਰਹੇ ਸਨ ਤੇ ਭਾਈ ਲਹਿਣਾ ਜੀ ਨੇ ਉਹਨਾਂ ਨੂੰ ਹੀ ਪੁੱਛ ਲਿਆ। ਐਸਾ ਕਈ ਵਾਰੀ ਤੁਹਾਡੇ ਤੇ ਮੇਰੇ ਨਾਲ ਵੀ ਹੋ ਜਾਂਦਾ, ਕਿਉਂਕਿ ਜਿਹਨੂੰ ਅਸੀਂ ਪਹਿਲਾਂ ਕਦੇ ਨਾ ਮਿਲੇ ਹੋਈਏ, ਨਾ ਦਰਸ਼ਨ ਕੀਤੇ ਹੋਣ, ਤੇ ਕਈ ਵਾਰੀ ਅਸੀਂ ਉਹਨੂੰ ਹੀ ਪੁੱਛ ਲੈਣਾ ਜੀ ਫਲਾਣੇ ਦੇ ਘਰ ਜਾਣਾ। ਇਨ ਬਿਨ ਇਸੇ ਤਰ੍ਹਾਂ ਦਾ ਇੰਸੀਡੈਂਟ, ਇਸੇ ਤਰ੍ਹਾਂ ਦੀ ਘਟਨਾ ਭਾਈ ਲਹਿਣਾ ਜੀ ਨਾਲ ਵਾਪਰੀ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਹੀ ਪੁੱਛ ਲਿਆ, ਮੈਂ ਜੀ ਨਾਨਕ ਤਪਾ ਜੀ ਨੂੰ ਮਿਲਣਾ। ਵਾਹ, ਗੁਰੂ ਨਾਨਕ ਦੇਵ ਪਾਤਸ਼ਾਹ ਦੀ ਨਿਮਰਤਾ, ਇਹਨੂੰ ਕਿਸੇ ਵੀ ਰੂਪ ਵਿੱਚ ਤੁਸੀਂ ਕਹਿ ਸਕਦੇ। ਉਹਨਾਂ ਆਖਿਆ, ਆਓ ਤੁਹਾਨੂੰ ਮਿਲਾ ਦਿੰਦੇ। ਘੋੜੀ ਦੀ ਬਾਗ ਫੜ ਲਈ ਤੇ ਅੱਗੇ ਅੱਗੇ ਤੁਰ ਪਏ। ਭਾਈ ਲਹਿਣਾ ਜੀ ਘੋੜੀ ਤੇ ਬੈਠੇ, ਗੁਰੂ ਨਾਨਕ ਪਾਤਸ਼ਾਹ ਘੋੜੀ ਦੀ ਵਾਗ ਫੜੀ ਹੋਈ ਅੱਗੇ ਚੱਲ ਰਹੇ। ਕੈਸਾ ਅਜਬ ਦ੍ਰਿਸ਼ ਹੈ। ਧਰਮਸਾਲ ਦੇ ਕੋਲ ਪਹੁੰਚੇ, ਇਸ਼ਾਰਾ ਕੀਤਾ ਉੱਥੇ ਘੋੜੀ ਬੰਨ ਦਿਓ। ਆਪ ਅੰਦਰੋਂ ਜਾ ਕੇ ਧਰਮਸਾਲ ਦਾ ਦਰਵਾਜ਼ਾ ਖੋਲਿਆ ਤੇ ਤਖ਼ਤ ਤੇ ਬੈਠੇ ਨੇ ਤੇ ਭਾਈ ਲਹਿਣਾ ਜੀ ਨੇ ਜਦੋਂ ਦੀਦਾਰ ਕੀਤੇ ਹੱਕੇ ਬੱਕੇ ਰਹਿ ਗਏ। ਇਹ ਤਾਂ ਉਹ ਹੀ ਨੇ ਜਿਨ੍ਹਾਂ ਨੂੰ ਮੈਂ ਪੁੱਛਿਆ ਸੀ, ਜਿਹੜੇ ਮੇਰੀ ਘੋੜੀ ਦੀ ਵਾਗ ਫੜ ਕੇ ਆਏ ਨੇ। ਬੜਾ ਪਛਤਾਵਾ ਜਿਹਾ ਲੱਗਾ, ਮੈਂ ਬੜਾ ਗੁਨਾਹ ਕੀਤਾ, ਗਲਤੀ ਕੀਤੀ, ਮੇਰੇ ਤੋਂ ਬੜੀ ਭੁੱਲ ਹੋਈ ਹੈ। ਬਸ ਇਹ ਉਹ ਘਟਨਾ ਸੀ ਜਿਸ ਘਟਨਾ ਨੇ ਭਾਈ ਲਹਿਣਾ ਜੀ ਦੇ ਜੀਵਨ ਵਿੱਚ ਇਨਕਲਾਬ ਲਿਆ। ਠੀਕ ਹੈ, ਅੱਜ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਗੁਰੂ ਸੰਤ ਅਖਵਾਉਂਦੇ ਨੇ, ਮੈਂ ਕਿਸੇ ਤੇ ਕੋਈ ਕਿੰਤੂ ਪਰੰਤੂ ਨਹੀਂ ਕਰ, ਉਹਨਾਂ ਦੀ ਆਪਣੀ ਸੋਚ ਹੈ। ਪਰ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਤੇ ਇਹਨਾਂ ਦੀ ਬਾਣੀ ਵਿੱਚ ਲਿਖਿਆ ਗੁਰੂ ਦੀ ਅਸਲ ਪਛਾਣ ਤੇ ਪਰਖ ਕੀ ਹੈ। ਜਿਸ ਮਿਲਿਆ ਮਨ ਹੋਏ ਆਨੰਦ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ, ਸੋ ਸਤਿਗੁਰ ਕਹੀਏ, ਮਨ ਕੀ ਦੁਬਿਧਾ ਬਿਨ ਸਜਾਏ, ਮਨ ਕੀ ਦੁਬਿਧਾ ਬਿਨ ਸਜਾਏ, ਹਰ ਪਰਮ ਪਦ ਲਹੀਏ, ਹਰ ਪਰਮ ਪਦ ਲਹੀਏ, ਸੱਚਮੁੱਚ ਇਸ ਇੰਸੀਡੈਂਟ ਨੇ, ਇਸ ਘਟਨਾ ਮੈਂ ਕਿਸੇ ਪੁਸਤਕ ਪੜ੍ਹਿਆ ਸੀ। ਮਨੁੱਖ ਦੇ ਜੀਵਨ ਵਿੱਚ ਤਬਦੀਲੀ ਤਿੰਨ ਤਰ੍ਹਾਂ ਹੁੰਦੀ ਹੈ, ਜਾਂ ਤੇ ਉਹਦੇ ਨਾਲ ਕੋਈ ਘਟਨਾ ਵਾਪਰ ਜਾਏ, ਜਾਂ ਉਸਨੇ ਕੋਈ ਐਸਾ ਇਤਿਹਾਸ ਗ੍ਰੰਥ ਸਾਹਿਤ ਪੜ੍ਹ ਲਿਆ ਹੋਵੇ, ਤੇ ਜਾਂ ਫਿਰ ਪਰਮੇਸ਼ਵਰ ਦੀ ਕਿਰਪਾ ਹੋਵੇ। ਇਹ ਸਾਰੀਆਂ ਹੀ ਗੱਲਾਂ ਤੁਸੀਂ ਸਮਝ ਲਓ, ਭਾਈ ਲਹਿਣਾ ਜੀ ਉੱਤੇ ਕਿਰਪਾ ਵੀ ਹੋ ਗਈ, ਇਹ ਇੰਸੀਡੈਂਟ ਵੀ ਵਰਤਿਆ, ਘਟਨਾ ਵੀ ਵਾਪਰੀ, ਤੇ ਇਸ ਨੇ ਉਹਨਾਂ ਦਾ ਆਉਣ ਜਾਣ ਦਾ ਚੱਕਰ ਖਤਮ ਕਰ। ਬਾਣੀ ਚ ਲਿਖਿਆ ਹੈ, ਫੂਟੋ ਆਂਡਾ ਭਰਮ ਕਾ, ਫੂਟੋ ਆਂਡਾ ਭਰਮ ਕਾ, ਮਨੈ ਭਇਓ ਪਰਗਾਸ, ਮਨੈ ਭਇਆ ਪਰਗਾਤ, ਕਾਟੀ ਬੇਰੀ ਪਗਾਂ ਤੇ, ਕਾਟੀ ਬੇਰੀ ਪਗਾਂ ਤੇ, ਗੁਰ ਕੀਨੀ ਬੰਦ ਖਲਾਸ, ਗੁਰ ਕੀਨੀ ਬੰਦ ਖਲਾਸ, ਆਵਣ ਜਾਣ ਰਹੋ ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦੀ। ਭਾਈ ਲਹਿਣਾ ਜੀ ਦੀ ਐਸੀ ਅਵਸਥਾ ਹੋਵੇ, ਸੰਗੀਆਂ ਨੇ ਉਡੀਕਿਆ, ਕੁਝ ਦੇਰ ਆਪਣੇ ਸਾਥੀ ਜਥੇਦਾਰ ਦੀ ਉਡੀਕ ਕੀਤੀ, ਨਹੀਂ ਆਏ, ਫਿਰ ਬੁਲਾਉਣ ਆਏ, ਭਾਈ ਸਾਹਿਬ ਅਸੀਂ ਤੇ ਉਡੀਕ ਕਰ ਰਹੇ, ਅਗਲਾ ਸਫ਼ਰ ਕਦੋਂ ਮੁੱਕੇਗਾ? ਆਂਦੇ ਬਸ ਭਾਈ, ਮੇਰਾ ਤੇ ਹੁਣ ਗਿਆ ਜੇ ਆਉਣ ਜਾਣ ਮੁੱਕਣ, ਮੈਂ ਤੇ ਨਹੀਂ ਜੇ ਜਾਣਾ ਕਿਤੇ, ਤੇ ਤੁਸੀਂ ਜਾਣਾ ਤੇ ਜਾਓ। ਬੜਾ ਖਿਆ, ਭਾਈ ਸਾਹਿਬ ਤੁਸੀਂ ਸਾਡੇ ਮੁਖੀ, ਤੁਸੀਂ ਸਾਨੂੰ ਪਿੰਡੋਂ ਨਾਲ ਲੈ ਕੇ ਆਏ। ਆਂਦੇ ਬਸ ਮੇਰਾ ਹੁਣ ਆਉਣ ਜਾਣ ਮੁੱਕ। ਸੱਚਮੁੱਚ ਜਿਨ੍ਹਾਂ ਤੇ ਇਸ ਤਰ੍ਹਾਂ ਗੁਰੂ ਦੀ ਕਿਰਪਾ ਹੋ ਜਾਂਦੀ, ਬਸ ਫਿਰ ਇਦੋਂ ਅੱਗੇ ਸ਼ੁਰੂ ਹੋ ਗਿਆ ਜੀਵਨ। ਲਗਭਗ 7.5 ਸਾਲ ਦਾ ਸਮਾਂ ਭਾਈ ਲੈਣਾ ਜੀ ਨੇ ਫਿਰ ਨਾ ਦਿਨ ਵੇਖੀ ਨਾ ਰਾਤ ਵੇਖੀ, ਬਸ ਗੁਰੂ ਦੀ ਸੇਵਾ ਵਿੱਚ ਜੁਟ ਗਏ। ਐਸੀ ਸੇਵਾ ਕੀਤੀ, ਐਸੀ ਸੇਵਾ ਕੀਤੀ, ਜੇ ਉਹ ਸਾਖੀਆਂ ਸੁਣਾਉਣ ਲੱਗੀ ਹੈ, ਉਹਨਾਂ ਘਟਨਾਵਾਂ ਦਾ ਵਰਣਨ ਕਰਨ ਲੱਗੀ ਹੈ ਤੇ ਬਹੁਤ ਸਮਾਂ ਚਾਹੀਦਾ। ਗੱਲ ਕੀ, ਸੱਚੇ ਸੇਵਕ, ਸੱਚੇ ਆਸ਼ਕ, ਸੱਚੇ ਚਾਕਰ ਬਣ ਗਏ। ਔਰ ਫਿਰ ਕਿਹੜੀ ਬਖਸ਼ਿਸ਼ ਜਿਹੜੀ ਭਾਈ ਲਹਿਣਾ ਜੀ ਤੇ ਨਹੀਂ ਹੁੰਦੀ। ਗੁਰੂ ਅੰਗਦ ਦੇਵ ਜੀ ਬਣ ਨਿਬੜੇ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਉਸ ਮਹਾਨ ਤਖ਼ਤ ਤੇ ਬਿਠਾ ਕੇ ਉਹ ਜ਼ਿੰਮੇਵਾਰੀ, ਇਹ ਸ਼ਬਦ ਉਹਨਾਂ ਦੇ, ਜਾਤੀ ਕਰੋਨਾ ਦੇ ਇਸ ਜੀਵਨ ਉੱਤੇ ਪੰਛੀ ਝਾਤ ਨਾ ਮਾਰੀ ਜਾਏ ਪਤਾ ਹੀ ਨਹੀਂ ਲੱਗ ਸਕ। 63 ਸਲੋਕ ਹਨ ਗੁਰੂ ਅੰਗਦ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ। ਜਦੋਂ ਖਡੂਰ ਸਾਹਿਬ ਉਹਨਾਂ ਦਾ 400 ਸਾਲਾ ਮਨਾਇਆ ਗਿਆ ਤੇ ਦਾਸ ਨੂੰ ਵੀ ਉੱਥੇ ਕਥਾ ਕਰਨ ਦਾ ਮੌਕਾ ਬਣੇ। ਇਹ ਠੀਕ ਹੈ ਜਿਵੇਂ ਕਿਸੇ ਪੜ੍ਹਾਉਣ ਵਾਲੇ ਨੂੰ ਜਿਹੜਾ ਮਜ਼ਮੂਨ ਪੜ੍ਹਾਉਣਾ ਹੋਵੇ ਫਿਰ ਉਹਦੀ ਸਟੱਡੀ ਕਰਨੀ ਪੈਂਦੀ, ਤੋ ਦਾਸ ਨੇ ਇਹਨਾਂ 63 ਸਲੋਕਾਂ ਦਾ ਫਿਰ ਅਧਿਐਨ ਕੀਤਾ, ਸਟੱਡੀ ਕੀਤੀ ਤੇ ਉਹਦੀ ਰੋਸ਼ਨੀ ਵਿੱਚ ਫਿਰ ਉਸ ਸਮਾਗਮ ਵਿੱਚ ਕਥਾ ਕੀਤੀ। ਗੁਰੂ ਅੰਗਦ ਦੇਵ ਜੀ ਨੇ ਆਖਿਆ ਜੇ ਆਸ਼ਕ ਬਣਨਾ, ਜੇ ਸੇਵਕ ਬਣਨਾ, ਜੇ ਚਾਕਰ ਬਣਨਾ ਤੇ ਪਤਾ ਕੀ ਕਰਨਾ ਪਵੇ, ਪੈਰਾਂ ਬਾਜੋਂ ਚੱਲਣਾ ਬਿਨਾਂ ਹੱਥਾਂ ਕਰਨਾ, ਅੱਖੀਂ ਬਾਜੋਂ ਵੇਖਣਾ ਵਿਣ ਕੰਨਾ ਸੁਣਨਾ। ਹੁਣ ਇਹਨੂੰ ਆਮ ਬੰਦਾ ਤੇ ਸੁਣ ਕੇ ਹੈਰਾਨ ਹੋ ਜਾਏਗਾ, ਹਾਂਜੀ ਇਹ ਕਿਵੇਂ ਹੋ ਸਕਦਾ, ਅੱਖਾਂ ਤੋਂ ਬਿਨਾਂ ਕਿਵੇਂ ਵੇਖਿਆ ਜਾ ਸਕਦਾ, ਪੈਰਾਂ ਤੋਂ ਬਿਨਾਂ ਕਿਵੇਂ ਚੱਲਿਆ ਜਾ ਸਕਦਾ, ਹੱਥਾਂ ਤੋਂ ਬਿਨਾਂ ਕਿਵੇਂ ਕੀਤਾ ਜਾ ਸਕਦਾ। ਪਰ ਜੇ ਸੱਚਮੁੱਚ ਵੇਖੀਏ ਗੁਰੂ ਦੇ ਘਰ ਵਿੱਚ ਪ੍ਰਵਾਨ ਹੋਣ ਵਾਸਤੇ ਇਹ ਸਭ ਕੁਝ ਇਵੇਂ ਹੀ ਕਰਨਾ ਪੈਂਦਾ, ਇਵੇਂ ਹੀ ਕਰਨਾ ਪੈਂਦਾ। ਔਰ ਭਾਈ ਲਹਿਣਾ ਜੀ ਨੇ ਕੀਤਾ ਜੋ ਗੁਰੂ ਦਾ ਹੁਕਮ ਮਿਲਿਆ, ਸੱਤ ਵਚਨ, ਸੱਤ ਵਚਨ। ਬਾਬਾ ਸ੍ਰੀ ਚੰਦ ਜੀ ਵਰਗਿਆਂ ਨੇ, ਲਖਮੀ ਦਾਸ ਵਰਗਿਆਂ ਨੇ, ਭਾਵੇਂ ਉਹ ਗੁਰੂ ਪੁੱਤਰ ਹਨ, ਉਹਨਾਂ ਨੇ ਕਈ ਵਾਰ ਆਖਿਆ ਲੈਣਿਆ ਸਾਡੇ ਪਿਤਾ ਜੀ ਦੀ ਉਮਰ ਤੇ ਬਹੁਤ ਜ਼ਿਆਦਾ ਹੋ ਗਈ ਹੈ, ਇਹ 70-72 ਗਏ ਨੇ, ਤੂੰ ਪਿਤਾ ਲਈ ਪਿਤਾ ਪੁੱਤਰਾਂ ਦੀ ਸੋਚ ਤੇ ਹੈ ਇਹ, ਪਰ ਸੇਵਕ ਦੀ ਸੋਚ ਕਿਹੋ ਜਿਹੀ। ਹੁਣ ਜੇ ਮੈਂ ਉਹ ਕਹਾਣੀਆਂ, ਉਹ ਸਾਰੀਆਂ ਸਾਖੀਆਂ ਘਟਨਾਵਾਂ ਸੁਣਾਵਾਂ ਬਹੁਤ ਸਮਾਂ ਹੈ ਤੇ ਆਪਣਾ ਇੱਕ ਟੀਚਾ ਹੈ, ਉਸ ਟੀਚੇ ਤੇ ਵੀ ਤੁਰ। ਗੱਲ ਕੀ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਫਰਮਾਇਆ ਆਸ਼ਕ ਘੁਆ ਲੈਣਾ ਸੌਖਾ ਹੈ, ਆਸ਼ਕ ਬਣਨਾ ਬੜਾ ਔਖਾ। ਤਾਂ ਇਹ ਸਲੋਕ ਧਿਆਨ ਵਿੱਚ ਰੱਖੋ, ਇੱਕ ਨੇ ਹੀ ਆਸ਼ਕੀ ਦੂਜੇ ਲੱਗੇ ਜਾਏ, ਕਨੇਹੀ ਕਿਹੋ ਜਿਹੀ ਇਹ ਆਸ਼ਕੀ ਕਿਹੋ ਜਿਹੀ ਹੋ ਸਕਦੀ, ਵੀ ਪ੍ਰੇਮ ਤੇ ਇੱਕ ਪਾਸੇ ਹੋਵੇ ਤੇ ਲੱਗਾ ਹੋਵੇ ਦੂਜੇ ਪਾਸੇ। ਸੱਚਮੁੱਚ ਗੁਰੂ ਅੰਗਦ ਦੇਵ ਜੀ ਨੇ ਐਸਾ ਹੀ ਪਿਆਰ ਨਿਭਾਇਆ, ਉਹਨਾਂ ਮੁੜ ਕੇ ਫਿਰ ਕਿਸੇ ਹੋਰ ਪਾਸੇ ਨਹੀਂ ਦੇਖੇ। ਇੱਕ ਨੇ ਹੀ ਆਸ਼ਕੀ ਦੂਜੇ ਲੱਗੇ ਜਾਏ, ਨਾਨਕ ਆਸ਼ਕ ਕੰਡੀ ਹੈ ਸਦ ਹੀ ਰਹਿ ਸਮਾਏ। ਥੋੜਾ ਜਿਹਾ ਨਾਲ ਨਾਲ ਵਿਆਕਰਨ ਦਾ ਟੱਚ ਦੇਈ ਜਾਏ, ਇਹ ਜਿਹੜਾ ਕਾਢੀਏ ਸ਼ਬਦ ਹੈ ਇਹ ਦੋ ਰੂਪਾਂ ਵਿੱਚ ਆਉਂਦਾ ਗੁਰਬਾਣੀ, ਇੱਕ ਹੈ ਕਾਢੀਏ, ਇੱਕ ਹੈ ਕਾਢੀਏ। ਤੁਸੀਂ ਆਖੋਗੇ ਤਾਂ ਫਰਕ ਕੀ, ਕਾਢੀਏ ਦਾ ਮਤਲਬ ਹੈ ਕੱਢੇ ਜਾਣਾ ਤੇ ਕਾਢੀਏ ਦਾ ਮਤਲਬ ਕਹੇ ਜਾਣਾ। ਇਹ ਆਮ ਲੋਕਾਂ ਨੂੰ ਨਹੀਂ ਪਤਾ, ਕਿਉਂਕਿ ਅਸੀਂ ਵਿਆਕਰਨ ਦੀ ਗੱਲ ਸੁਣਨੀ ਵੀ ਪਸੰਦ ਨਹੀਂ ਕਰਦੇ, ਕਰਨੀ ਵੀ ਪਸੰਦ ਨਹੀਂ, ਪਰ ਨਹੀਂ ਜਦ ਤੱਕ ਇਹਨੂੰ ਸਮਝਾਂਗੇ ਇਹਨੂੰ ਗੱਲ ਨਹੀਂ ਖੁੱਲ। ਇੱਥੇ ਹੈ ਕਾਂਢੀ, ਨਾਨਕ ਜੀ ਫਰਮਾਉਂਦੇ ਨੇ ਅਸਲ ਆਸ਼ਕ ਉਹ ਹੀ ਕਿਹਾ ਜਾਏਗਾ ਜਿਹੜਾ ਸਦ ਹੀ ਰਹੇ ਸਮਾਏ, ਜਿਹੜਾ ਸਮਾਜ ਹੈ, ਸਮਾਜਣਾ ਕਿਹਨੂੰ ਕਹਿੰਦੇ ਨੇ, ਇਕਮਿਕ ਹੋ ਜਾਏ, ਜਿਹਦੇ ਵਿੱਚ ਕੋਈ ਅੰਤਰਾ ਨਾ ਰਹੇ, ਕੋਈ ਫਰਕ ਨਾ ਰਹੇ। ਬਾਣੀ ਵਿੱਚ ਹਰ ਗੱਲ ਸਮਝਾਈ ਹੈ, ਇਹ ਅੰਤਰੇ ਮੁਕਾਉਣ ਲਈ ਕੀ ਕਰਨਾ ਪੈਂਦਾ, ਆਪਾਂ ਗਵਾਉਣਾ ਪੈਂਦਾ। ਆਪਾਂ ਗਵਾਏ ਤੋਂ ਬਿਨਾਂ ਇਹ ਅੰਤਰਾ ਨਹੀਂ ਮੁੱਕਦਾ। ਉਰਦੂ ਦੇ ਵਿਦਵਾਨ ਦਾ ਕਥਨ ਹੈ, ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਛ ਮਰਤਬਾ ਚਾਹੇ, ਦਾਨਾ ਖਾਕ ਮੇ ਮਿਲਕਰ ਗੁਲੇ ਗੁਲਜ਼ਾਰ ਹੋਤਾ ਹੈ। ਜੇ ਸੱਚਮੁੱਚ ਆਸ਼ਕ ਬਣਨਾ, ਗੁਰੂ ਪਿਆਰ ਵਾਲੇ ਬਣਨਾ, ਤਾਂ ਫਿਰ ਦੂਜੇ ਪਾਸੇ ਦੀ ਝਾਕ ਛੱਡਣੀ ਪੈਣੀ। ਕਿਸੇ ਵਿਦਵਾਨ ਨੇ ਕਿਹਾ ਹੈ, ਜਿਸ ਦਰ ਪੇ ਝੁਕੇ ਨਾ ਸਰ ਉਸੇ ਕਭੀ ਦਰ ਨਹੀਂ ਕਹਿਤੇ, ਜੋ ਹਰ ਦਰ ਪੇ ਝੁਕ ਜਾਏ ਉਸੇ ਕਭੀ ਸਰ ਨਹੀਂ ਕਹਿਤੇ। ਸਾਡੀ ਹਾਲਤ ਅੱਜ ਇਹ ਹੈ ਕਿ ਗੰਗਾ ਗਏ ਤੇ ਗੰਗਾ ਰਾਮ, ਜਮਨਾ ਗਏ ਤੇ ਜਮਨਾ ਦਾਸ। ਨਹੀਂ, ਅਸੀਂ ਸਭ ਨੂੰ ਮੱਥਾ ਟੇਕਦੇ ਨੇ। ਨਹੀਂ, ਗੁਰੂ ਅੰਗਦ ਦੇਵ ਜੀ ਕੋਲੋਂ ਸਿੱਖ ਲਓ। ਇੱਕ ਨਹੀਂ ਆਸ਼ਕੀ ਇਹ ਕਨੇਹੀ ਆਸ਼ਕੀ, ਦੂਜੇ ਲੱਗੇ ਜਾਏ, ਦੂਜੇ ਲੱਗੇ ਜਾਏ, ਨਾਨਕ ਆਸ਼ਕ ਕਾਂਡੀਏ, ਨਾਨਕ ਆਸ਼ਕ ਕਾਂਡੀਏ, ਸਦ ਹੀ ਰਹਿ ਸਮਾਏ, ਸਦ ਹੀ ਰਹਿ ਸਮਾਏ, ਮੈਨੂੰ ਬਹੁਤੀ ਵਿਆਖਿਆ ਦੀ ਲੋੜ ਨਹੀਂ ਪਵੇਗੀ। ਕਿਉਂ? ਜਦੋਂ ਜੁੜ ਜਾਂਦਾ ਨਾ ਮਨੁੱਖ, ਫਿਰ ਉਸਨੂੰ ਉਹਦੀ ਇਕਾਗਰਤਾ ਵਿੱਚੋਂ ਬੜਾ ਕੁਝ ਲੱਭਦਾ। ਜਦੋਂ ਅਸੀਂ ਉਖੜੇ ਹੋਏ ਬਹਿੰਦੇ ਹਾਂ ਗੁਰੂ ਦੇ ਦਰ ਤੇ, ਫਿਰ ਨਹੀਂ ਕੁਝ ਪੱਲੇ ਪੈ। ਜਦੋਂ ਬਿਲਕੁਲ, ਕਿਉਂਕਿ ਗੁਰੂ ਸਾਹਿਬ ਨੇ ਹਰ ਗੱਲ ਦਾ ਨਿਰਣਾ ਕੀਤਾ। ਉਹ ਕਹਿੰਦੇ ਨੇ, ਉਂਦੇ ਭਾਂਡੇ ਕੱਛ ਨਾ ਸਮਾਵੇ, ਉਂਦੇ ਭਾਂਡੇ ਕੱਛ ਨਾ ਸਮਾਵੇ, ਸੀਧੇ ਅੰਮ੍ਰਿਤ ਪਰੇ ਨਿਹਾਰ, ਸੀਧੇ ਅੰਮ੍ਰਿਤ ਪਰੇ ਨਿਹਾਰ, ਜਿਹਦਾ ਬਰਤਨ ਉਲਟਾ ਹੋਵੇਗਾ, ਭਾਵੇਂ ਕਿੰਨਾ ਮੀਂਹ ਪੈ ਜਾਏ ਉਹਦੇ ਵਿੱਚ ਕੋਈ ਬੂੰਦ ਨਹੀਂ ਪੈਂਦੀ, ਪਰ ਜਿਹਦਾ ਬਰਤਨ ਸਿੱਧਾ ਹੈ, ਭਾਵ ਜਿਹੜਾ ਗੁਰੂ ਦੇ ਸਨਮੁਖ ਹੋ ਕੇ ਬੈਠਾ, ਉਹਦੇ ਹਿਰਦੇ ਰੂਪੀ ਬਰਤਨ ਵਿੱਚ ਨਾਮ ਰੂਪੀ ਅੰਮ੍ਰਿਤ ਐਨ ਧਾਰਾ ਬਣ ਕੇ ਪਵੇ। ਤੋ ਪਹਿਲੀਆਂ ਦੋ ਪੰਕਤੀਆਂ ਤੁਸੀਂ ਸੁਣ ਲਈ, ਪਰ ਸਾਡੀ ਗੁਰੂ ਨਾਲ ਪ੍ਰੀਤ ਕੈਸੀ? ਜੇ ਤੇ ਗੁਰੂ ਸਾਡੀ ਅਰਦਾਸ ਸੁਣ ਲਵੇ, ਬਹੁਤ ਸਾਡਾ ਗੁਰੂ ਬੜਾ। ਤੇ ਜੇ ਕਿਸੇ ਵੇਲੇ ਨਾ ਸੁਣੇ, ਤੇ ਫਿਰ ਅਸੀਂ ਕਿਸੇ ਹੋਰ ਪਾਸੇ ਤੁਰ ਪਏ, ਫਿਰ ਕਿਸੇ ਪੀਰ ਦੀ ਕਬਰ ਤੇ ਵੀ ਜਾ ਪਹੁੰਚਦੇ ਹਾਂ, ਫਿਰ ਕਿਸੇ ਪੁੱਛਾਂ ਵਾਲੇ ਕੋਲ ਵੀ ਜਾ ਪਹੁੰਚਦੇ। ਤੇ ਜੇ ਭਾਈ ਗੁਰਦਾਸ ਜੀ ਨੂੰ ਪੁੱਛੋ, ਕਹਿੰਦੇ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਣਾ। ਬਈ ਜੇ ਮੁਰੀਦ ਬਣਨਾ ਹੈ ਤੇ ਮੁਰਦਾ ਬਣਨਾ ਪਵੇ। ਜਦ ਤੱਕ ਮੁਰਦਾ ਨਹੀਂ ਬਣਦਾ ਉਦੋਂ ਤੱਕ ਗੁਰੂ ਗੌਰ ਵਿੱਚ ਵੜ ਨਹੀਂ ਸਕਦਾ। ਪਰ ਇਹ ਗੱਲ ਸਮਝਣੀ, ਕਾਲ ਕਮਾਈ ਨਾਲ ਸਮਝ ਆਉਂਦੀ ਹੈ। ਭਾਈ ਲੈਣਾ ਜੀ ਨੂੰ ਸਮਝ ਆ ਗਈ। ਜੇ ਗੁਰੂ ਪਾਤਸ਼ਾਹ ਨੇ ਕਿਹਾ, ਭਾਈ ਲੈਣਾ ਆ ਪਾਣੀ ਦੇ ਗੰਦੇ ਟੋਏ ਵਿੱਚ ਬਰਤਨ ਡਿੱਗ ਪਿਆ, ਕੱਢੋ। ਉਹੀ ਗੱਲ ਪਹਿਲਾਂ ਬਾਬਾ ਸ੍ਰੀ ਚੰਦ ਨੂੰ ਕਹੀ, ਉਹੀ ਲਖਮੀ ਦਾਸ। ਮੈਂ ਕੋਈ ਨਖੇਦੀ ਨਹੀਂ ਕਰ ਰਿਹਾ ਉਹਨਾਂ ਦੀ, ਗੁਰੂ ਪੁੱਤਰ ਨੇ ਸਾਡੇ ਲਈ ਤੇ ਸਤਿਕਾਰ ਯੋਗ ਹੀ ਨੇ, ਪਰ ਦੁਨੀਆ ਜਾਣਦੀ ਕਿ ਉਹਨਾਂ ਨੇ ਨਹੀਂ ਬਚਨ ਮੰਨੇ। ਆਖਿਆ, ਪਿਤਾ ਜੀ, ਇੰਨੇ ਸਿੱਖਾਂ ਸੇਵਕਾਂ ਦੇ ਹੁੰਦਿਆਂ ਅਸੀਂ ਇਸ ਗੰਦੇ ਪਾਣੀ ਚ ਹੱਥ ਪਾਈਏ? ਨਹੀਂ ਪਾਇਆ। ਪਰ ਭਾਈ ਲੈਣਾ ਜੀ ਨੂੰ ਇਸ਼ਾਰਾ ਮਿਲਿਆ, ਬਸ ਉਸੇ ਵੇਲੇ। ਕਿੰਨੀਆਂ ਕੁ ਮਸਾਲਾਂ ਦੇਵਾਂ, ਪਰ ਤੁਹਾਨੂੰ ਵੀ ਚਾਹੀਦਾ ਕੁਝ ਪੜ੍ਹੋ। ਮੈਂ ਹਮੇਸ਼ਾ ਕਹਿੰਦਾ, ਜੇ ਕੋਈ ਚਾਹੁੰਦਾ ਕਿ ਮੇਰੇ ਅੰਦਰ ਗੁਰੂ ਪਿਆਰ ਦੀ ਜੋਤ ਜਗੇ, ਉਹਨੂੰ ਤਿੰਨ ਕੰਮ ਕਰਨੇ ਚਾਹੀਦੇ। ਇੱਕ ਤਾਂ ਗੁਰਬਾਣੀ ਦੀ ਸਟੱਡੀ ਕਰਨੀ ਚਾਹੀਦੀ, ਇੱਕ ਗੁਰੂ ਸਾਹਿਬਾਨ ਦਾ ਇਤਿਹਾਸ ਪੜ੍ਹਨਾ ਚਾਹੀਦਾ, और एक गुरसिखा का जीवन इतिहास पढ़ना चाहिए। एदू बिना नहीं जे गल बन, पर असी इनी मेहनत करन तो कनी कतराउन लग पे, इसे भी साड़ी हालत बड़ी तरसयोग बन गई। हुण अगले अद्धे श्लोक विच कहिंदे ने, जेड़ा सेवक भी अखवाए आशक भी अखवाए ते चंगे चंगा कर्म ने मंदे मंदा होए। जे तो उहदी मर्जी मुताबक हो जाए फिर ध्यान दे ठीक है, बहुत वधिया, पर जे उहदी मर्जी दे उल्ट हो जाए ते फिर उहदी विचारधारा बदल जाए। महाराज कहिंदे ने इहो जिहा आशक नहीं हो सकदा, आशक ते उही हो सकदा जिहड़ा राजी है तेरी रजा में यूं भी वाह। पुछो गुरु अर्जुन देव पातशाह जी, अब हम चली ठाकुर पैहार, अब हम चली ठाकुर पैहार, जब हम शरण प्रभु की आई, जब हम शरण प्रभु की आई,
जब हम शरण प्रभु की आई, जब हम शरण प्रभु की आई,
राख प्रभु भावे महार, राख प्रभु भावे महार,
राख प्रभु भावे महार, राख प्रभु भावे महार,
लोगन की चतुराई उपमा देवे संतर जार, कोई भला कहो भावे बुरा कहो हम तन दियो है टार। जे आशक बनना फिर ए नहीं सोचना मेरी मर्जी नहीं। मैंने एक छोटी जी घटना याद आई, बाबा गुरमुख सिंह जी पटियाले वाले, शायद तुहाडे विचों किसी ने कदे दर्शन कीते होण, क्योंकि मैं ते विचरदा रहना ते बड़े गुरमुखां दे मेल हुंदे बंबे। ਉਹ ਸਿੰਧੀ ਪਰਿਵਾਰ ਉਹਨਾਂ ਨਾਲ ਬੜੇ ਜੁੜੇ ਹੋਏ ਸਨ ਤੇ ਦਾਸ ਵੀ ਪਾਠ ਬੋਧ ਸਮਾਗਮ ਦੇ ਸੰਬੰਧ ਵਿੱਚ ਹਰ ਸਾਲ ਇੱਕ ਮਹੀਨੇ ਲਈ ਉੱਥੇ ਜਾਂਦੇ। ਬਾਬਾ ਜੀ ਨੂੰ ਮਿਲੇ, ਕਿਸੇ ਸਿੱਖ ਨੇ ਸਵਾਲ ਕੀਤਾ, ਧਿਆਨ ਦੇਣਾ, ਕਹਿਣ ਲੱਗਾ ਬਾਬਾ ਜੀ ਪੁਰਾਤਨ ਸਿੱਖਾਂ ਦੀ ਬੜੀ ਸਿਫਤ ਕੀਤੀ ਜਾਂਦੀ, ਉਹਨਾਂ ਦਾ ਜੀਵਨ ਬੜਾ ਐਸਾ ਸੀ ਐਸਾ ਸੀ ਕੈਸਾ ਸੀ ਮੈਨੂੰ ਜਰਾ ਦੱਸੋ। ਬਾਬਾ ਜੀ ਕਹਿਣ ਲੱਗੇ, ਭਾਈ ਸਾਊ ਪੁੱਛਣਾ? ਕਹਿੰਦਾ ਹਾਂ ਜੀ ਪੁੱਛਣਾ, ਤਾਂ ਹੀ ਸਵਾਲ ਕੀਤਾ। ਕਹਿੰਦੇ ਫਿਰ ਤੈਨੂੰ ਮੇਰੇ ਨਾਲ ਇੱਕ ਸਾਲ ਰਹਿਣਾ ਪਵੇ। ਬਾਬਾ ਜੀ ਕਿਉਂ ਟਰਕਾਉਂਦੇ ਹੋ, ਗੱਲ ਤਾਂ ਛੋਟੀ ਜੀ ਹੈ, ਜਵਾਬ ਦੇ ਦਿਓ। ਆਂਦੇ ਸਾਊ ਜੇ ਸਾਲ ਨਹੀਂ ਰਹਿ ਸਕਦਾ ਚੱਲ 6 ਮਹੀਨੇ ਰਹਿ ਜਾ। ਉਹ ਫਿਰ ਸਿਰ ਫੇਰ ਗਿਆ, ਕਹਿੰਦੇ ਚੱਲ 3 ਮਹੀਨੇ ਰਹਿ ਜਾ। ਉਹ ਘਟਦੇ ਗਏ, ਉਹ ਸਿਰ ਫੇਰ ਆਖਣਗੇ ਸਾਊ ਫਿਰ ਜਰੂਰ ਪੁੱਛਣਾ। ਆਂਦੇ ਜੀ ਅਸੀਂ ਵੀ ਸਵਾਲ। ਕਹਿੰਦੇ ਫਿਰ ਇਹ ਹੈ ਵੀ ਪੁਰਾਤਨ ਗੁਰਸਿੱਖ ਕਹਿੰਦੇ ਸਨ ਜੋ ਗੁਰੂ ਜੀ ਕਹਿਣਗੇ ਅਸੀਂ ਕਰਾਂਗੇ, ਤੇ ਅੱਜ ਦੇ ਸਿੱਖ ਕਹਿੰਦੇ ਜੋ ਅਸੀਂ ਕਹਿੰਦੇ ਹਾਂ ਗੁਰੂ ਜੀ ਉਹ ਕਰ। ਲੱਗਿਆ ਪਤਾ? ਪੁਰਾਤਨ ਗੁਰਸਿੱਖ ਕਹਿੰਦੇ ਹਨ ਜੋ ਗੁਰੂ ਦਾ ਹੁਕਮ ਹੋਵੇਗਾ ਉਹ ਮੰਨਾਂਗੇ, ਅੱਜ ਦੇ ਸਿੱਖ ਕਹਿੰਦੇ ਜੋ ਸਾਡੀ ਇੱਛਾ ਹੈ ਉਹ ਕਰੋ। ਫਿਰ ਗੁਰੂ ਜੀ ਚੰਗੇ ਗੁਰਦੇਵ ਨੇ ਸਮਝਾਇਆ, ਜਿਹੜਾ ਭਾਈ ਆਪਣੀ ਮਨ ਮਰਜ਼ੀ ਨਾਲ ਚਲਾਉਣਾ ਚਾਹੁੰਦਾ ਗੁਰੂ ਨੂੰ ਉਹ ਆਸ਼ਕ ਉਸ਼ਕ ਕੋਈ ਨਹੀਂ ਹੈ। ਜੇ ਮਰਜ਼ੀ ਦੇ ਉਲਟ ਹੋ ਗਿਆ, ਮੰਦਾ ਹੋ ਗਿਆ ਤੇ ਫਿਰ ਉਹਦਾ ਮੂਡ ਖਰਾਬ ਹੋ ਗਿਆ, ਫਿਰ ਆਂਦਾ ਹੁਣ ਮੈਂ ਗੁਰਦੁਆਰੇ ਨਹੀਂ ਜਾਂਦਾ, ਹੁਣ ਮੈਂ ਛੱਡ ਹੀ ਦਿੱਤਾ ਹੈ। ਮੈਂ ਤੇ ਕਈ ਸਿੱਖਾਂ ਨੂੰ ਦੇਖਿਆ ਵੀ ਪੁੱਛੋ ਨਾ ਕਿਉਂ ਨਹੀਂ ਆਉਂਦਾ, ਉਹ ਜੀ ਫਲਾਣੇ ਨੇ ਮੈਨੂੰ ਆਹ ਗੱਲ ਕਹੀ ਸੀ, ਮੈਂ ਉਦੋਂ ਦਾ ਗੁਰਦੁਆਰੇ ਹੀ ਜਾਣਾ ਛੱਡ ਦਿੱਤਾ। ਮੈਂ ਉਹਦੀ ਗੱਲ ਨਹੀਂ ਛੱਡੀ, ਗੁਰਦੁਆਰਾ ਛੱਡ। ਬਹੁਤੇ ਪੁਆੜੇ ਤੇ ਸਿੱਖਾਂ ਜਿਸ ਲਈ ਪੈ ਗਏ, ਹੋਰ ਗੁਰਦੁਆਰਾ ਬਣਾ ਲਓ, ਹੋਰ ਗੁਰਦੁਆਰਾ ਬਣਾ ਲਓ। ਨਹੀਂ ਇਹ ਬਿਰਤੀ ਗਲਤ ਹੈ। ਗੁਰੂ ਅੰਗਦ ਦੇਵ ਜੀ ਦੇ ਜੀਵਨ ਤੋਂ ਸਿੱਖਿਆ ਲਈਏ। ਉਹ ਕਹਿੰਦੇ ਨੇ ਉਹ ਆਸ਼ਕ ਨਹੀਂ ਹੋ ਸਕਦਾ, ਉਹ ਸਿੱਖ ਨਹੀਂ ਹੋ ਸਕਦਾ ਜਿਹੜਾ ਚੰਗਾ ਚੰਗਾ ਕਰ ਮੰਨੇ, ਚੰਗੇ ਚੰਗਾ ਕਰ ਮੰਨੇ,
ਚੰਗੇ ਚੰਗਾ ਕਰ
ਮੰਦੇ ਮੰਦਾ ਹੋਏ, ਮੰਦੇ ਮੰਦਾ ਹੋਏ,
ਮੰਦੇ ਮੰਦਾ ਹੋਏ, ਮੰਦੇ ਮੰਦਾ ਹੋਏ।
आशक एह ना आखिए, आशक एह ना आखिए, जे लिखे वरते सोए, जे लिखे वरते सोए, जेड़ा लिखिया विच ही पै रहे, जेड़ा यही हिसाब किताब लाउंदा रहे। कल एक अजीज ने पता नहीं किस रूप च गल कहती, कहिंदे जेड़े बिजनेसमैन सिख ने ਉਹ ਤੇ ਆਉਂਦੇ ਨੇ, ਉਹ ਗੁਰੂ ਚੰਗਾ, ਬਸ ਜਿਹੜਾ ਸਾਡੇ ਵਪਾਰ ਨੂੰ ਚਮਕਾ। ਇਹ ਨਾ ਆਖੇ ਸਾਨੂੰ ਵੀ ਤੁਸੀਂ ਝੂਠ ਨਾ ਬੋਲਿਆ ਕਰੋ, ਠੱਗੀ ਨਾ, ਇਹ ਨਾ ਆਖੇ। ਤੇ ਬਾਬਾ ਨਾਨਕ ਤੇ ਕਹਿੰਦੇ, ਭਾਈ ਨਹੀਂ, ਮੈਂ ਤੇ ਤੁਹਾਨੂੰ ਸਹੀ ਮਤ ਦੇਣੀ ਏ, ਸੱਚ ਵਪਾਰ ਕਰੋ ਵਪਾਰੀ, ਸੱਚ ਵਪਾਰ ਕਰੋ ਵਪਾਰੀ, दरगाह निब है खेप तुम्हारी, दरगाह निब है खेप तुम्हारी, गुरु दे रजा भी चलते हैं, दुख भी आवेगा, सुख भी आवेगा। किधरे गुरु साहब ने एहो जी गारंटी नहीं दिती भी तुहानू दुख नहीं आवेगा, सिर्फ सुख ही आएगा? नहीं, आख्या ये दुख सुख ते इउं जानो जिवें तुसी सर्दियां गर्मियां विच कपड़े बदलदे, तुहाडे हिस्से दे जे सुख तुहानू मिलणगे ते तुहाडे हिस्से दे दुख कौन भुगते? और फिर असी जे कोई दुख आ जाए असी दूजियां उत्ते दोष लाउणे, ਇਹ ਜੀ ਉਹਦੇ ਕਰਕੇ ਮੈਨੂੰ ਇਹ ਤਕਲੀਫ ਹੋਈ, ਹੋਰ ਨਾ ਕੋਈ ਟੱਕਰੇ ਤੇ ਫਿਰ ਰੱਬ ਨੂੰ ਤੇ ਵਿੱਚ ਫਸਾਈ ਦਿੰਦੇ। ਪਰ ਗੁਰਬਾਣੀ ਕਹਿੰਦੀ ਨਹੀਂ, ਦੱਦਾ ਦੋਸ਼ ਨਾ ਦੇਹੂ ਕਿੱਸੇ, ਦੱਦਾ ਦੋਸ਼ ਨਾ ਦੇਹੂ ਕਿੱਸੇ, ਦੋਸ਼ ਕਰਮਾਂ ਆਪਣਿਆ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ, ਦੋਸ਼ ਨ ਦੀਜੈ ਅਵਰ ਜਨਾ, ਸਮਾਂ ਬੜਾ ਸੰਕੁਚਵਾਂ ਹੈ ਤੇ ਤੁਹਾਡਾ ਪਿਆਰ ਵੇਖ ਕੇ ਚਿੱਤ ਕਰਦਾ ਵੀ ਇਹ ਗੱਲਾਂ ਬਹੁਤ ਖੋਲੀਏ, ਚੰਗੀ ਤਰ੍ਹਾਂ ਖੋਲੀਏ, ਸਮਝ ਆਈਏ ਤਾਂ ਜੋ ਗੁਰੂ ਦੇ ਪਿਆਰ ਵਿੱਚ ਭਿੱਜ ਜਾਈਏ। ਸਾਨੂੰ ਕੋਈ ਇਹ ਨਾ ਕਹੇ, ਇਹ ਗੁਰੂ ਦੇ ਸਿੱਖ ਵੀ ਅਖਵਾਉਂਦੇ ਨੇ, ਇਹ ਫਲਾਣੀ ਥਾਂ ਵੀ ਜਾਂਦੇ ਨੇ, ਸਾਡੇ ਵੱਲ ਕੋਈ ਇਸ ਤਰ੍ਹਾਂ ਦੀ ਉਂਗਲ ਨਾ ਕਰੇ, ਕਿਉਂਕਿ ਬਾਣੀ ਚ ਬੜਾ ਕੁਝ ਸਮਝਾਇਆ। ਆਖਿਆ ਟੁੰਡੇਂਦੀ ਏ ਸੁਹਾਗ ਕੂ, ਟੁੰਡੇਂਦੀ ਏ ਸੁਹਾਗ ਕੂ, ਤੋ ਤਨ ਕਾਈ ਕੋਰ, ਜਿਨ੍ਹਾਂ ਨਾਉ ਸੁਹਾਗਣੀ ਤਿੰਨਾ ਚਾਕ ਨਾ ਹੋਰ।